अपना चित है कि साढ़े अस्थाना ते लिखता विच बोलना विच हुन बंद हो जानी है चाहिए ने। जद सानू इतनी कुसूझ आ गई कि आप गुरु गोविंद सिंह जी महाराज ने उन्हां प्रति बचन ते हुक्म कर दिते, फिर साड़ी समझ तो उत्ते है कि साढ़े घर च फिर क्यों बहस टुरदे, या कोई इंसान आके बखेड़ा क्यों पाता। एक बहस ते यह है कि अमृत दी दात लैनी चाहीदी है कि नहीं लैनी चाहीदी, अमृत किस वेले छकना चाहीदा है कि किस वेले नहीं छकना चाहीदा, अमृत दी दात किस कोलों लैनी चाहीदी है ते किस कोलों नहीं लैनी चाहीदी। ए हुन बहस मुकम्मल तौर ते बंद हो जानी चाहिए, क्योंकि आप गुरु गोविंद सिंह जी महाराज ने जत सिंघासन तो हेठा आके हाथ जोड़ के पंजां प्यारियां नूं कहे मैनू भी अमृत दी दात दिओ, तो उस वेले असी नाचीज कौन हाँ, असी ये सड़कां ते रुड़न वाले किनके कौन हाँ जो ये बहस कर सके। गुरु गोबिंद सिंह जी तो वड्डा कोई धानी नहीं, कोई पैगंबर नहीं, कोई जोधा नहीं, कोई तीरंदाज नहीं, कोई संसारी तौर ते सियाना नहीं। जे वो आखदे ने मैनू अमृत दी दात दिओ तो असी क्यों बहस विच पईए, सानू किवें कोई आख सकदा है या कोई बोलदा है या कोई दलील देंदा है कि अमृत दात लैनी चाहीदी है, अमृत आप पान करो, अमृत छको, अमृत दे होर बारे शब्द जो कहिंदे हन, क्योंकि साढ़े इतिहास विच लिखिया है जद आपने पंजां नूं अमृत दी दात दे दित्ती ते सिंघासन तो थले आ के ए बचन बोले सन मैनू भी उस तरह अमृत पिलाओ, मैनू चंगा लगता है जिवें तुसां मेरे को लिया है। तां पंजां विच्चों पंजे ही बोल पे या एक बोल पिया, साढ़े कोलों बिल्कुल नहीं होना कलगी वालिया कि तैनू अमृत दी दात दईए, क्योंकि जो तुसां सानू दात दित्ती साढ़े शक्ति नहीं है कि तैनू हुण अमृत दी असी दात मोड़ के दईए। उस वेले महाराज ने कहा सी निरसंकोच होके बेझिझक होके अते बगैर किसी संकोच तो मैनू अमृत दी दात दिओ, इस तरह दात दिओ जिवें गुरु नानक ने गुरु अंगद नू बनाया है, इस तरह मैनू अमृत छका के खालसा बनाओ। हुन आप ही असी फैसला कर लईए कि जो दिन नेड़े आ रहा है जिस नू असी 1999 दा दिन कहिंदे हाँ, 300 साल हो जाणगे खालसा बने होए नू, उमरां साडियां निसब सदी तो कईआं दीआं वध हो गईआं हन, कई अजे चढ़दी जवानी विच हन, उन्हां अगे मेरी ये बेनती है कि हुण उह समां आ गया है कि सारे ही इक वारी ये मन अंदर प्रण कर लैन कि असी गुरु वाले दा बनना है। ये बहस जिसले मुक जाएगी फिर सानू ख्याल पैदा होएगा कि इस दात नू असी पाई। ये वक्री गल है कि जिस वेले गुरु गोबिंद सिंह जी महाराज नू अमृत दी दात दे दित्ती, रैत दृढ़ करा दित्ती अते सारी ओ मर्यादा दस दित्ती, तां पंज प्यारे कहन लगे कलगी वालिया तेरे लिए एक होर रैत है जेड़ी तू दसी सी ना, ओ असां तैनू दस दित्ती है, पर क्योंकि असां आप नू अमृत दी दात दित्ती है इसलिए तेरे लिए एक होर रैत है। वो रैत ए है जब कभी पंथ ते पीड़ बने ते वख होके तमाशा ना देखी विच सपाही होके लड़ी। ए है मैं समझना उन्हां पंजां पंजां दी सब तो वड्डी सियाणप जो है ही सियाणे सन कि गुरु गोबिंद सिंह जी नू एक वखरी रैत दे दित्ती कि कदी खालसा गुरु गोबिंद सिंह तो बगैर अपने आप नू महसूस ना करे, किधरे ये ना हो जाए असी दात देन वाले हाँ। ये उन्होंने एक सानू होर पख भी दस दिता, भावे पंज प्यारे संपूर्ण हन पर ये कदी ना भुलना कि गुरु गोबिंद सिंह जी महाराज तो बगैर साड़ी गति नहीं है। अते दूसरा ये बहस भी हुन रोक दियो कि गुरु ग्रंथ साहिब तो बाद कोई शरीरक तौर ते गुरु हो सकता है, कोई व्यक्ति तौर ते गुरु हो सकता है। एक कारण ते बड़ा स्पष्ट है, आप गुरु नानक साहब कह गए सन अते तुसी भी हुन जान दे हो, जिन्हां नूं जरा कोई हिसाब दा गिनती आउंदी है, सवाल नहीं जिन्हां नूं गिनती आउंदी है वो जानते ने कि दस दा हिंसा कंप्लीट हुंदा है। तुहाडे टेलीफोन ते की यारा हिंसे ने, किहड़ा घर है जिहदे कोल हुण टेलीफोन नहीं है? टेलीफोन ते कुल दस ही हिंसे ने, अते दसां नाल जिस नूं मर्जी जिस वेले मर्जी जिस नाल चाहे तुसी गल कर सकते हो। दस हिंसा कंप्लीट हिंसा है, उस तो बाद कोई हिंसा नहीं हो सकता, उस तो बाद कोई चीज उस थान ते दिखाई नहीं जा सकती। ते फिर हाथ जोड़ के पूछना उन्होंने जेड़े यारवां बारवां नदेरवां अठारवां उन्नियां या होर कोई बन पैंदा है, गुरु नानक पिता ने दस जामे तारे दस पातशाहियां आईया दस पूरा कंप्लीट हो गया, उस तो बाद किसे दी हो लोड़ है? वो तो लग ही नहीं किधरे सकदा, कोई इंसान उस तो फिर ला ही नहीं किधरे सकदा। जो किसे ने कुछ लेना है ये दस विच पूरा है। इस करके गुरु गोबिंद सिंह जी पिता ने मेहर कर दी कि आपने गुरु ग्रंथ साहिब दे अगे आप मत्था टेक के आख दिता अज तो बाद कोई व्यक्ति गुरु नहीं होएगा, कोई शरीरक तौर ते गुरु नहीं होएगा। ये बहस क्यों हुंदी है, किस लिए हुंदी है? इसका कारण सिर्फ यही है कि असी लोग अजे पशुआं दी शक्ल च फिर रहे हाँ, असी अजे तक अपनी आत्मा वल देखिया नहीं है। जिस वेले जरा को चात मार के आत्मा वल देखेंगे अपने आप रोशनी हो जाएगी। जिन्ना लोकां ने वो मनोविज्ञान पढ़िया जिहड़ा अंदर दा विज्ञान है, उन्हां दा यह कहना है कि हर इंसान चार ही स्टेजां चों निकलदा है। सब तो पहला वो पशु है अते फिर कल्पना विच चला जांदा है जिसनूं अंग्रेजी च कहिंदे ने फैंटेसी, फिर ये हवाई किले बनांदा है। कोई अजे तक दुनिया ते मनुख नहीं आया जिसने कदी कल्पना ना कीती होवे, जिसने कदी फैंटेसी ना कीती होवे, जिसने कदी कोई ऐसा ख्याली ख्याल ना पकाया होवे कि मेरी पूरी कर। ये दूजी स्टेज है, हर इंसान ते आएगी। तीसरा है जरा को तन, जरा को खूबसूरती, जरा को माल, जरा को ज्ञान आएगा। ते तीसरी स्टेज है सोशल एनिमल, इंसान सामाजिक जानवर बनना चाहेगा। कोई पार्टी का कार्ड आया नहीं, सवेर तो प्रोग्राम बनया नहीं, बस उसका यह ख्याल रहिंदा है कि मैं सोशल जो बनी हुई सोसाइटी है वो भी दिसा। इस नूं कहिंदे ने सोशल एनिमल, हर इंसान उस जानवर की तरह जिथे भी कोई सोशल समाजिक बात हो रही है उथे अपना सिर उच्चा करके दसना चाहता है। जे उसने 100 बुलाए 200 बुलाएगा, जे उस बेवकूफ ने भंगड़े की कोई टीम बुलाई है ये फिर नाच वाली बुला लवेगा, जे उसने कोई किसे स्थान ते जाके बेवकूफी करके शराब पिलाई है ये होर उसनों किसे होर थान ते बुलाएगा। सारी दुनिया मनोविज्ञानी अज दी दुनिया दा सब तो सियाणा बंदा जिसनों कार्ल गुस्ताव जुंग कहंदे हन कहंदे ने तीसरा इंसान सोशल एनिमल है, या ये पशु है या कल्पना विच रहिंदा है या ये समाज अंदर जानवर वांगू विचरदा है। पर कहंदे कोई विरला है जो शब्द राही सुरत नूं विंदा है, कोई विरले होणगे जिन्हां शब्द राही सुरत नूं विन लिया है। ਇਹ ਫਿਰ ਸਾਡੇ ਕੋਲ ਸਵਾਏ ਗੁਰੂ ਗ੍ਰੰਥ ਸਾਹਿਬ ਤੋਂ ਕੋਈ ਰਸਤਾ ਨਹੀਂ ਹੈ ਕਿ ਅਸੀਂ ਸ਼ਬਦ ਰਾਹੀਂ ਸੁਰਤ ਨੂੰ ਵਿੰਨ ਲਈਏ, ਅਤੇ ਜਿਸ ਵੇਲੇ ਸੁਰਤ ਵਿੰਨੀ ਜਾਏਗੀ ਫਿਰ ਸਰੀਰ ਕਦੀ ਵੀ ਆਤਮਾ ਉੱਤੇ ਪਾਰੂ ਨਹੀਂ ਹੋਣ ਲੱਗਾ। ਇਸ ਕਰਕੇ ਸਾਨੂੰ ਹੁਣ ਬਹਿਸ ਬੰਦ ਕਰ ਦੇਣੀ ਚਾਹੀਦੀ ਹੈ ਕਿ ਕਿਸੇ ਇਨਸਾਨ ਕੋਲ ਕੋਈ ਦਾਤ ਹੈ, ਕੋਈ ਵਸਤੂ ਹੈ। ਸਾਰੀ ਵਸਤੂ ਸ਼ਬਦ ਵਿੱਚ ਹੈ, ਸ਼ਬਦ ਹੀ ਨੇ ਸਭ ਕੁਛ ਦੇਣਾ ਹੈ, ਅਤੇ ਸੁਰਤ ਤੱਕ ਕਿਸੇ ਹੋਰ ਦੀ ਰਸਾਈ ਨਹੀਂ ਹੈ ਸਿਵਾਏ ਸ਼ਬਦ ਤੋਂ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦਿੱਤੀ। 80,000 ਦੀ ਹਾਜ਼ਰੀ ਸੀ, 20,000 ਨੇ ਅੰਮ੍ਰਿਤ ਪਾਨ ਕਰ ਲਿਆ, ਘਰਾਂ ਘਰਾਂ ਨੂੰ ਚਲੇ ਗਏ। ਜਿੱਥੇ ਜਿੱਥੇ ਜਾ ਕੇ ਪੁੱਜੇ ਉੱਥੇ ਹੋਰ ਬਹਿਸ ਸ਼ੁਰੂ ਹੋ ਗਈ। ਉਹ ਕਹਿਣ, ਅਸੀਂ ਤਾਂ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਇਹ ਸਿੱਕੇ ਆਏ ਆ, ਅਤੇ ਜਿਹੜੇ ਘਰਾਂ 'ਚ ਰਹਿ ਗਏ ਸਨ। ਹੁਕਮਨਾਮਾ ਆਪ ਨੂੰ ਯਾਦ ਹੈ ਨਾ, ਮਹਾਰਾਜ ਨੇ ਹੁਕਮਨਾਮਾ ਇਹ ਦਿੱਤਾ ਸੀ ਕਿ ਜੇ ਤੁਹਾਡੇ ਘਰ ਵਿੱਚ 2 ਹਨ ਤਾਂ 1 ਅਨੰਦਪੁਰ ਸਾਹਿਬ ਆ ਜਾਓ, ਅਤੇ ਜੇ ਤੁਹਾਡੇ ਘਰ 4 ਹਨ ਤਾਂ 2 ਅਨੰਦਪੁਰ ਸਾਹਿਬ ਆ ਜਾਓ, ਜੇ 2 ਸਿੱਖ ਨੇ ਤਾਂ 1 ਅਨੰਦਪੁਰ ਆ ਜਾਏ, 4 ਨੇ ਤਾਂ 2 ਆ ਜਾਣ। ਜਿਹੜੇ ਬਾਕੀ ਰਹਿ ਗਏ ਸਨ ਉੱਥੋਂ ਵੀ 60,000 ਨੇ ਅੰਮ੍ਰਿਤਪਾਨ ਨਹੀਂ ਕੀਤਾ। ਇਹ ਫਿਰ ਸਾਰੇ ਹਿੰਦੁਸਤਾਨ ਅੰਦਰ, ਦੇਸ਼ ਵਿਦੇਸ਼ ਦੇ ਅੰਦਰ ਬੜੀ ਚਰਚਾ ਹੋ ਗਈ, ਇਹ ਗੁਰੂ ਗੋਬਿੰਦ ਸਿੰਘ ਨੇ ਕੀ ਹੁਕਮ ਦਿੱਤੇ ਨੇ। ਇਹ ਵਿਚਾਰੇ ਜਿਹੜੇ ਅੰਮ੍ਰਿਤਪਾਨ ਕਰਕੇ ਗਏ ਸਨ ਸਮਝਾ ਨਾ ਸਕੇ। ਇਹ ਤਾਂ ਕਹਿਣ ਲੱਗੇ ਇਹ ਸਾਨੂੰ ਦਾਤ ਦਿੱਤੀ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ, ਉਹ ਫਿਰ ਅੱਗੋਂ ਸਵਾਲ ਕਰਨ ਲੱਗ ਪਏ, ਜਿਵੇਂ ਤੁਸੀਂ ਆਪ ਦੇਖਿਆ ਸਵਾਲ ਹੋਣੇ ਸ਼ੁਰੂ ਹੋ ਜਾਂਦੇ ਨੇ। ਕਾਬਲ ਦੇ ਸਿੱਖਾਂ ਨੇ ਇੱਕ ਚਿੱਠੀ ਗੁਰੂ ਗੋਬਿੰਦ ਸਿੰਘ ਜੀ ਨੂੰ ਲਿਖੀ, ਤੁਹਾਡੇ ਹੁਕਮ ਅਨੁਸਾਰ ਉੱਥੋਂ ਅੰਮ੍ਰਿਤ ਦੀ ਦਾਤ ਲੈ ਆਏ ਹਾਂ, ਅਤੇ ਹੁਣ ਇਸ ਨਗਰੀ ਵਿੱਚ ਆ ਕੇ ਜਿਸ ਵੇਲੇ ਅੰਮ੍ਰਿਤ ਦੀ ਗੱਲ ਕਰਨੇ ਆ, ਕੁਛ ਲੋਕ ਸਾਡੇ ਗੱਲ ਪੈਂਦੇ ਨੇ, ਕਹਿੰਦੇ ਨੇ, ਇਤਨੀ ਕਿਰਪਾ ਕਰੋ ਆਪਣੀ ਹੱਥੀਂ ਸਾਨੂੰ ਹੁਕਮਨਾਮਾ ਭੇਜੋ ਤਾਂ ਕਿ ਅਸੀਂ ਕਾਬਲ ਦੀ ਸੰਗਤ ਨੂੰ ਪੜ੍ਹ ਕੇ ਸੁਣਾਈਏ ਕਿ ਜੋ ਤੁਸੀਂ ਸਾਨੂੰ ਅਨੰਦਪੁਰ 'ਚ ਕਿਹਾ ਹੈ ਅਸੀਂ ਠੀਕ ਸੁਣਾ ਰਹੇ ਹਾਂ। ਆਪ ਕੋਲ ਚਿੱਠੀ ਪੁੱਜਦਿਆਂ ਸਮਾਂ ਲੱਗਿਆ, ਚਿੱਠੀ ਜਵਾਬ ਦਿੰਦਿਆਂ ਵੀ ਸਮਾਂ ਲੱਗ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ 26 ਜੇਠ 1756 ਸੰਮਤ ਨੂੰ, ਜੋ ਅੰਗਰੇਜ਼ੀ ਦੇ ਹਿਸਾਬ ਨਾਲ 25 ਮਈ 1699 ਬਣਦਾ ਹੈ, ਹੁਕਮਨਾਮਾ ਕਾਬਲ ਦੀ ਸੰਗਤ ਨੂੰ ਲਿਖਿਆ। ਮੈਂ ਉਹ ਪਹਿਲਾਂ ਇਨ ਬਿਨ ਆਪ ਨੂੰ ਸੁਣਾਉਣ ਲੱਗਾ ਤਾਂ ਕਿ ਕਦੀ ਕੋਈ ਅਣਜਾਣ ਸਿਰਫਿਰਾ ਜਾਂ ਕੋਈ ਐਸਾ ਇਨਸਾਨ ਆ ਕੇ ਇਹ ਬਹਿਸਾਂ ਸ਼ੁਰੂ ਨਾ ਕਰ ਦੇਵੇ ਸਾਡੇ ਘਰ ਦੇ ਅੰਦਰ। ਹੁਣ ਕਿੰਨਾ ਕੁ ਸਮਾਂ ਲੱਗਿਆ? 30 ਮਾਰਚ 1699 ਨੂੰ ਉਸ ਦਿਨ ਦੀ ਵਿਸਾਖੀ ਸੀ ਜਿਸ ਦਿਨ ਅੰਮ੍ਰਿਤ ਦੀ ਦਾਤ ਮਿਲੀ, ਅਤੇ 25 ਮਈ 1699 ਨੂੰ ਆਪ ਨੇ ਹੁਕਮਨਾਮਾ ਜਾਰੀ ਕੀਤਾ। 2 ਮਹੀਨੇ ਲੱਗੇ, ਕਾਬਲ ਤੋਂ ਚਿੱਠੀ ਆਉਣੀ ਹੈ, ਕਾਬਲ ਤੋਂ ਜਵਾਬ ਜਾਣਾ ਹੈ। ਆਪ ਨੇ ਇਹ ਹੁਕਮਨਾਮਾ ਕਾਬਲ ਕੀ ਸੰਗਤ ਜੋਗ ਲਿਖਿਆ ਤਾਂ ਕਿ ਕਦੀ ਕੋਈ ਇਨਸਾਨ ਕਿਸੇ ਵੇਲੇ ਆਉਣ ਵਾਲੀ ਸਦੀ ਅੰਦਰ ਜਾਂ ਆਉਣ ਵਾਲੇ ਸਮੇਂ ਅੰਦਰ ਬਹਿਸਾਂ 'ਚ ਨਾ ਪਵੇ। ਆਪਣੇ ਸ਼ਬਦ ਸਨ, ਖੰਡੇ ਦਾ ਅੰਮ੍ਰਿਤ 5 ਤੋਂ ਲੈਣਾ, ਉਹਦੇ ਕਿਸੇ 1 ਕੋਲੋਂ ਲੈਣਾ ਸ਼ੁਰੂ ਕਰ ਦਿਓ। ਅਸੀਂ ਅੰਮ੍ਰਿਤ ਲੈ ਆਏ ਹਾਂ, ਕਹਿੰਦੇ ਐਸੇ ਵੀ ਹੋ ਗਏ ਅੰਮ੍ਰਿਤ ਲੈ ਆਏ ਹਾਂ, ਜਾਂ ਜਿਵੇਂ ਕਹਿਣ ਲੱਗ ਪੈਂਦੇ ਨੇ ਨਾਮ ਲੈ ਆਏ ਹਾਂ। ਕਿਸੇ ਵੇਲੇ ਇਹ ਆਪ ਨੇ ਹੁਕਮ ਕੀਤਾ 5 ਤੋਂ ਖੰਡੇ ਦਾ ਅੰਮ੍ਰਿਤ ਲੈਣਾ। ਕੇਸ ਰੱਖਣੇ ਇਹ ਸਾਡੀ ਮੋਹਰ ਹੈ, ਕਦੀ ਕੋਈ ਮੋਹਰ ਤੋੜ ਦੇਵੇ ਤੇ ਉਹ ਤੇ ਲਿਫਾਫਾ ਕਬੂਲ ਹੀ ਨਹੀਂ ਹੁੰਦਾ, ਤੇ ਜੇ ਇੱਥੇ ਹੀ ਕੋਈ ਮੋਹਰ ਤੋੜ ਜਾਏਗਾ ਕੋਈ ਅਣਜਾਣ ਪੁਣੇ ਅੰਦਰ ਤੇ ਦਰਗਾਹ 'ਚ ਕਿਵੇਂ ਕਬੂਲ ਹੋਏਗਾ? ਇਹ ਹੋ ਨਹੀਂ ਸਕਦਾ ਕਬੂਲ ਹੋਵੇ। ਤਾਂ 2 ਸ਼ਬਦ ਲਿਖੇ ਨੇ, ਕੇਸ ਰੱਖਣੇ ਇਹ ਸਾਡੀ ਮੋਹਰ ਹੈ, ਕੱਛ ਕਿਰਪਾਨ ਦਾ ਰਿਸਾ ਨਹੀਂ ਕਰਨਾ। ਇਹਨਾਂ ਦੋਨਾਂ ਨੂੰ ਕੋਲ ਰੱਖਣਾ, ਪਹਿਨਣਾ, ਲਾ ਕੇ ਪਰਾਂ ਨਾ ਸੁੱਟ ਦੇਣੀ, ਅਤੇ ਸਰਬ ਲੋਕਾ ਕੜਾ ਹੱਥ ਮੇ ਪਹਿਨਣਾ। ਅਤੇ ਤੁਸੀਂ ਆਪ ਦੇਖ ਰਹੇ ਹੋ, ਚਲੋ ਹੁਣ ਤਾਂ ਕੁਛ ਘੱਟ ਗਿਆ ਹੈ, ਅਤੇ ਸ਼ੁਕਰ ਹੈ ਘਟਿਆ ਹੈ, ਅੱਗੇ ਅਜੇ ਮੁੰਡੇ ਦਾ ਮੰਗਣਾ ਹੁੰਦਾ ਨਹੀਂ, ਇਹ ਉਸ ਸਥਾਨ ਤੇ ਆ ਕੇ ਇਹ ਕੜਾ ਕਲਗੀਧਰ ਦਾ ਲਵਾ ਕੇ ਕਈ ਮੂਰਖ ਸੰਗਤ ਚ ਹੀ ਬੈਠੇ ਹੋਏ ਉਹਨੂੰ ਸੋਨੇ ਦਾ ਪਵਾ ਦਿੰਦੇ ਨੇ। ਅਤੇ ਅੱਗੇ ਦੇਖਦੇ ਸਾਂ, ਹੁਣ ਕੁਛ ਘਟਿਆ ਹੈ, ਕੁਛ ਸ਼ੁਕਰ ਹੈ ਥੋੜ੍ਹੀ ਥੋੜ੍ਹੀ ਸੂਝ ਆਈ ਹੈ, ਅਜੇ ਤੇ ਉਸ ਨਾਲ ਉਹਦਾ ਮੰਗਣਾ ਹੀ ਹੋਇਆ ਹੈ। ਤੇ ਗੁਰੂ ਗੋਬਿੰਦ ਸਿੰਘ ਨਾਲ ਜੋ ਵਿਆਹਿਆ ਹੈ, ਗੁਰੂ ਗੋਬਿੰਦ ਸਿੰਘ ਨਾਲ ਵਿਆਹ ਤੋੜ ਲਿਆ, ਤੇ ਪਤਾ ਨਹੀਂ ਉਸਨੇ ਆ ਕੇ ਕੀ ਮੇਰੇ ਨਾਲ ਕਰਨਾ ਹੈ, ਉਸ ਦੋ ਵੱਲੋਂ ਭੇਜਿਆ ਇਸ ਨੇ ਕੜਾ ਪਾ ਲਿਆ। ਇਹ ਇਸ ਕਰਕੇ ਹੋ ਰਿਹਾ, ਉਹਨੂੰ ਕੜੇ ਦੇ ਅਰਥ ਪਤਾ ਹੀ ਨਹੀਂ ਹਨ। ਅਤੇ ਠੀਕ ਕਿਹਾ ਸੀ ਪ੍ਰੋਫੈਸਰ ਪੂਰਨ ਸਿੰਘ ਜੀ ਨੇ, ਇਹ ਕੜਾ ਇਸ ਗੱਲ ਦੀ ਨਿਸ਼ਾਨੀ ਹੈ, ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਖਿਆਲਾਂ ਨਾਲ ਵਿਆਹਿਆ ਹੋਇਆ ਹਾਂ। ਅਤੇ ਹੁਣ ਤੁਸੀਂ ਦੱਸੋ, ਜਿਸ ਦੇ ਹੱਥ ਵਿੱਚ ਸੋਨੇ ਦਾ ਕੜਾ ਹੈ, ਪਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੀ ਦਿੱਤੀ ਹੋਈ ਦਾਤ ਨਹੀਂ ਹੈ, ਉਹ ਫਿਰ ਕਿਸ ਤਰ੍ਹਾਂ ਸੰਸਾਰ ਵਿੱਚ ਟੁਰੇਗਾ? ਉਹ ਕਿਵੇਂ ਕਹਿ ਸਕੇਗਾ ਮੇਰੇ ਸਿਰ ਉੱਪਰ ਠਾਡਾ ਗੁਰਸੂਰਾ ਹੈ? ਇਸ ਕਰਕੇ ਆਪ ਨੇ ਹੁਕਮ ਦਿੱਤਾ ਕਿ ਸਰਬ ਲੋਹ ਦਾ ਕੜਾ ਹੱਥ ਮੇ ਪਹਿਨਣਾ, ਦੋਵੇਂ ਵਕਤ ਕੇਸਾਂ ਕੀ ਪਾਲਣਾ ਕੰਘੇ ਸਿਉਂ ਕਰਨੀ, ਅਤੇ ਸਰਬ ਸੰਗਤ ਅਪਾਕਿਆ ਕਾ ਕੁੱਠਾ ਖਾਵੇ ਨਹੀਂ, ਤੰਬਾਕੂ ਜਗਤ ਝੂਠ ਨਾ ਵਰਤਣਾ। ਪਰ ਤਨ ਇੱਕ ਇੱਕ ਸ਼ਬਦ ਪਿਤਾ ਨੇ ਸਾਨੂੰ ਸਮਝਾਉਣ ਵਾਸਤੇ ਲਿਖਿਆ, ਤਾਂ ਕਿ ਆਉਣ ਵਾਲੀ ਸਦੀ ਅੰਦਰ ਕਿਤੇ ਇਹਨਾਂ ਸ਼ਬਦਾਂ ਦੇ ਸਹਾਰੇ ਅਸੀਂ ਲੋਕ ਅੱਜ ਸਿਰ ਉੱਚਾ ਕਰਕੇ ਕਹਿ ਸਕਦੇ ਹਾਂ ਕਿ ਕਲਗੀ ਵਾਲਿਆ ਤੇਰੀ ਗੱਲ ਦੁਨੀਆ ਬੜੇ ਧਿਆਨ ਨਾਲ ਮੰਨ ਰਹੀ ਹੈ, ਹੁਣ ਨੀਰੀ ਸੁਣ ਨਹੀਂ ਰਹੀ, ਪਰ ਤਨ ਗਾਮੀ ਨਹੀਂ ਹੋਣਾ। ਇੱਥੇ ਹੁਣ ਦੇਖੋ ਕਾਬਲ ਦੀ ਸੰਗਤ ਨੂੰ ਇੱਕ ਵੱਖਰਾ ਸ਼ਬਦ ਭੇਜਿਆ ਹੈ, ਰਹਿਤ ਵਿੱਚ ਇਹੀ ਦੱਸਿਆ ਹੈ, ਪਰ ਤਨ ਗਾਮੀ ਨਹੀਂ ਹੋਣਾ। ਹੁਣ ਤਾਂ ਪੜ੍ਹੇ ਲਿਖੇ ਜਾਣਦੇ ਨੇ ਨਾ, ਇੱਕ ਬਿਮਾਰੀ ਹੋ ਰਹਾ ਪਈ ਹੈ ਇਨਸਾਨ, ਪਰ ਤਨ ਗਾਮੀ ਹੋ ਰਿਹਾ ਹੈ, ਜਿਸ ਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਗੇ ਪਰਸਨ, GAY, ਜਿਹੜੇ ਹੁਣ ਪਰ ਤਨ ਗਾਮੀ ਹੋ ਰਹੇ ਹਨ। ਅਤੇ ਐਸੇ ਇਨਸਾਨ ਅਮਰੀਕਾ ਵਿੱਚ ਜਾਂ ਯੂਰਪ ਵਿੱਚ ਜਾਂ ਹੋਰ ਥਾਵਾਂ 'ਤੇ ਪੈਦਾ ਹੋ ਰਹੇ ਹਨ, ਉਸ ਵੇਲੇ ਸਭ ਤੋਂ ਵੱਡੀ ਬਿਮਾਰੀ ਪਰ ਤਨ ਗਾਮੀ ਹੋਣ ਦੀ ਕਾਬਲ ਵਿੱਚ ਸੀ। ਇਸ ਕਰਕੇ ਹੁਕਮਨਾਮੇ ਨੂੰ ਸਾਫ਼ ਕਰਦਿਆਂ ਸਮਝਾਉਂਦਿਆਂ ਕਿਹਾ, ਪਰ ਤਨ ਗਾਮੀ ਨਹੀਂ ਹੋਣਾ, ਕੰਨਿਆ ਮਾਰਨੇ ਵਾਲੇ ਸੇ ਮੇਲ ਨਹੀਂ ਕਰਨਾ, ਮੀਨੇ ਮਸੰਦੀਏ ਰਾਮ ਰਾਈਏ ਅਤੇ ਗੁਰ ਨਿੰਦਕ ਦੀ ਸੰਗਤ ਨਹੀਂ ਕਰਨੀ, ਗੁਰਬਾਣੀ ਪੜ੍ਹਨੀ, ਵਾਹਿਗੁਰੂ 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 ਜਪਣਾ, ਗੁਰੂ ਕੀ ਮਤ ਰੋਜ਼ ਲੈਣੀ। ਇਹ ਆਪਨੇ ਫਿਰ ਦਸਖਤ ਕੀਤੇ, ਤਾਂ ਕਿ ਕਿਸੇ ਵੇਲੇ ਕੋਈ ਇਨਸਾਨ ਅੱਜ ਦੀ ਦੁਨੀਆ ਅੰਦਰ ਨਹੀਂ, ਆਉਣ ਵਾਲੀ ਦੁਨੀਆ ਅੰਦਰ ਵੀ ਗੁਰੂ ਦੇ ਹੁਕਮਾਂ ਨੂੰ ਧਿਆਨ ਨਾਲ ਸੁਣੇ ਅਤੇ ਪੜ੍ਹੇ। ਹੁਣ ਪਹਿਲੇ ਹੁਕਮ ਨੂੰ ਜ਼ਰਾ ਕੁ ਧਿਆਨ ਨਾਲ ਦੇਖੀਏ, ਕੇਸ ਸਾਡੀ ਮੋਹਰ ਹੈ। ਕੇਸ ਦੇ ਠੀਕ ਅਰਥ ਇਹ ਹਨ, ਵਾਹਿਗੁਰੂ ਨੇ ਜਿਸ ਵੇਲੇ ਖੂਬਸੂਰਤੀ ਦੀ ਸ਼ਕਲ ਬਣਾਉਣੀ ਹੈ, ਜਾਂ ਖੂਬਸੂਰਤੀ ਦਾ ਕਦੀ ਕੋਈ ਚਿੱਤਰ ਬਣਾਉਣਾ ਹੈ, ਜਾਂ ਖੂਬਸੂਰਤੀ ਦਾ ਕੋਈ ਚਿੰਨ੍ਹ ਦੱਸਣਾ ਹੈ, ਅਤੇ ਕਹਿੰਦੇ ਨੇ ਕੇਸਾਂ ਦੇ ਬਗੈਰ ਉਹ ਪੂਰਾ ਨਹੀਂ ਹੋ ਸਕਦਾ। ਅਤੇ ਇਹੀ ਗੱਲ ਗੁਰੂ ਨਾਨਕ ਪਿਤਾ ਨੇ ਕਹੀ ਸੀ ਕਿ ਸੋਹਣੇ ਨੱਕ ਜਨ ਲਮੜੇ ਵਾਲਾ, ਇਹ ਕੇਸ ਖੂਬਸੂਰਤੀ ਦਾ ਆਖਰੀ ਚਿੰਨ੍ਹ ਹੈ। ਜਿਸ ਵੇਲੇ ਕਦੀ ਅਲਟੀਮੇਟ ਸੈਂਸ ਆਫ ਬਿਊਟੀ ਦੁਨੀਆ ਨੂੰ ਆਏਗੀ, ਜਿਹੜੀ ਆ ਰਹੀ ਹੈ, ਕੋਈ ਨਾ ਕੋਈ ਖੂਬਸੂਰਤੀ ਦੀ ਆਖਰੀ ਸ਼ਕਲ 'ਤੇ ਹੈ ਨਾ, ਇਹ ਤਾਂ ਸਾਹਮਣੀ ਸ਼ਕਲ ਹੈ ਨਾ, ਕਿ ਸਵਾਰਨਾ ਨਹਾਉਣਾ ਜਾਂ ਕੋਸਮੈਟਿਕ ਲਾਣੇ, ਇਹ ਬਾਹਰਲੀ ਸ਼ਕਲ ਹੈ, ਪਰ ਕੋਈ ਖੂਬਸੂਰਤੀ ਦੀ ਆਖਰੀ ਚਿੰਨ੍ਹ ਹੈ। ਅਤੇ ਇਹ ਗੁਰੂ ਪਿਤਾ ਕਹਿੰਦੇ ਨੇ ਇਹ ਕੇਸ ਹੈ। ਅਸੀਂ ਤਾਂ ਤਜਰਬੇ ਨਹੀਂ ਨਾ ਕਰਦੇ, ਸਾਨੂੰ ਤਾਂ ਦਾਤ ਮਿਲ ਗਈ ਅਤੇ ਮੁਫਤ 'ਚ ਮਿਲ ਗਈ, ਹੁਕਮਰਾਈ ਮਿਲ ਗਈ। ਅੱਜ ਸਾਰਾ ਯੂਰਪ, ਸਾਰਾ ਪੱਛਮ ਜਾਂ ਸਾਰੀ ਦੁਨੀਆ ਇਸੇ ਤਜਰਬੇ 'ਤੇ ਲੱਗੀ ਹੋਈ ਹੈ ਕਿ ਕੇਸ ਰੱਖਣ ਦੇ ਨਾਲ, ਕੇਸ ਦਾ ਤਾਰ ਨਹੀਂ ਹੋ ਕੇ ਇਨਸਾਨ ਅੰਦਰ ਕਿਹੜੇ ਕਿਹੜੇ ਗੁਣ ਆਪਣੇ ਆਪ ਆ ਜਾਂਦੇ ਨੇ। ਅਤੇ ਇੱਕ ਯੂਨੀਵਰਸਿਟੀ ਹੈ, ਸੈਨ ਜੋਜ ਕੈਲੀਫੋਰਨੀਆ ਦੀ ਯੂਨੀਵਰਸਿਟੀ ਹੈ, ਇਸ ਨੇ ਪਿਛਲੇ 8-10 ਸਾਲ ਲਾ ਕੇ ਇੱਕ ਕੇਸਾਂ ਨੂੰ ਕੇਸਾਂ ਧਾਰੀ ਦੇਖੇ, ਅਤੇ ਜੋ ਕੇਸਾਂ ਦੇ ਨਹੀਂ ਧਾਰੀ ਉਹਨਾਂ ਨੂੰ ਇਕੱਠਿਆਂ ਕਰਕੇ ਤਜਰਬੇ ਤੋਂ ਬਾਅਦ ਇਹਨਾਂ ਨੇ ਫਿਰ ਆਪਣਾ ਸਿੱਟਾ ਸਾਨੂੰ ਦੱਸਿਆ ਕਿ ਜੋ ਵੀ ਕੇਸਾਧਾਰੀ ਹੈ ਉਸ ਵਿੱਚ ਹੋਰ ਗੁਣ ਤਾਂ ਹੋਣਗੇ ਪਰ ਸਾਹਮਣੇ ਗੁਣ ਜ਼ਰੂਰ ਦਿਸਣਗੇ। ਸਭ ਤੋਂ ਵੱਡਾ ਉਸ ਵਿੱਚ ਅਸਲ ਮਰਦ ਹੋਵੇਗਾ, ਰਸ ਭਰਿਆ ਹੋਵੇਗਾ, ਪਰਵਾਂ ਹੋਵੇਗਾ, ਸੰਪੂਰਨ ਹੋਵੇਗਾ, ਸੋਹਣਾ ਹੋਵੇਗਾ, ਇਰਾਦੇ ਦਾ ਪੱਕਾ ਹੋਵੇਗਾ ਅਤੇ ਉਦਾਰ ਚਿੱਤ ਹੋਏਗਾ, ਲੰਮੀ ਨਜ਼ਰ ਵਾਲਾ ਹੋਏਗਾ, ਚੌੜੇ ਹਿਰਦੇ ਵਾਲਾ ਹੋਏਗਾ। ਅਤੇ ਉਹਨਾਂ ਨੇ ਅੰਗਰੇਜ਼ੀ ਵਿੱਚ ਸਾਨੂੰ ਜੋ ਭੇਜਿਆ, ਲਿਖ ਕੇ ਸਾਰੀ ਦੁਨੀਆਂ ਦੀਆਂ ਅਖਬਾਰਾਂ ਰਸਾਲਿਆਂ ਵਿੱਚ ਛਪਿਆ, ਉਹਨਾਂ ਨੇ ਆਖਿਆ ਇਹ ਹੈ ਕੇਸ ਤਹਾਰੀ ਜੋ ਕਲਗੀਧਰ ਪਾਤਸ਼ਾਹ ਦੇ ਗਿਆ। ਜਿਸਨੇ ਵੀ ਕੇਸ ਤਹਾਰ ਲਿਖੇ ਹਨ, ਕੇਸਾਂ ਦੀ ਬੇਦਬੀ ਨਹੀਂ ਕੀਤੀ, ਉਹ ਮੈਸਕੁਲਨ ਹੈ, ਮੈਚਿਓਰ ਹੈ, ਗੁੱਡ ਲੁਕਿੰਗ ਹੈ, ਸਾਫ ਸਪੋਕਨ ਹੈ, ਸੈਲਫ ਕੌਨਫੀਡੈਂਸ ਹੈ, ਕਰੇਜੀਅਸ ਹੈ, ਲਿਬਰਲ ਹੈ, ਨਾਨ ਕਨਫਰਮਿਸਟ ਹੈ ਅਤੇ ਸਭ ਤੋਂ ਵੱਡਾ ਇੰਡਸਟਰੀਅਸ ਹੈ। ਉਹ ਕਦੀ ਥੱਕਦਾ ਹੀ ਨਹੀਂ ਹੈ। ਉਹ ਇਹ ਜਿਹੜਾ ਗੁਣ ਉਸ ਵੇਲੇ ਪਿਤਾ ਨੇ ਸਾਨੂੰ ਹੁਕਮ ਰਾਹੀਂ ਦਿੱਤਾ, ਅੱਜ ਮੈਂ ਸਮਝਣਾ। ਅਤੇ ਉਹ ਬੱਚੇ ਜਿਹੜੇ ਸਿਰਫ ਰੋਜ਼ੀ ਅਤੇ ਕਿਰਤ ਲਈ ਕੇਸਾਂ ਨੂੰ ਨਾ ਸਮਝੀ ਨਾਲ ਕਰਦੇ ਨੇ, ਉਹ ਜਾਣ ਲੈਣ ਕਿ ਸਵਾਏ ਧੱਕੇ ਤੋਂ ਉਹਨਾਂ ਦੇ ਪੱਲੇ ਕੁਛ ਨਹੀਂ ਪੈਣਾ। ਅਤੇ ਜਿਸਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਮੁਤਾਬਕ ਕੇਸਾਂ ਨੂੰ ਤਾਰ ਲਿਆ ਹੈ, ਦੂਸਰਾ ਆਪ ਜਾਣਦੇ ਹੋ ਇਹ ਕੇਸ਼ਗੜ੍ਹ ਹੈ। ਇਹਦਾ ਜਿੱਥੇ ਕੇਸਾਂ ਦਾ ਹੁਕਮ ਹੋਇਆ ਉਹਦਾ ਨਾਂ ਕੇਸ਼ਗੜ੍ਹ ਹੈ, ਹੁਣ ਵੀ ਕੇਸ਼ਗੜ੍ਹ ਹੈ ਅਨੰਦਪੁਰ ਸਾਹਿਬ ਅੰਦਰ। ਇਸ ਦੇ ਅਰਥੇ ਨੇ ਕਿ ਜਿਤਨੇ ਕੇਸ ਦਾ ਕਿਲ੍ਹਾ ਮਜ਼ਬੂਤ ਕਰੋਗੇ ਉਤਨਾ ਅਨੰਦਪੁਰ ਮਜ਼ਬੂਤ ਹੋਏਗਾ। ਬਸ ਮੇਰਾ ਖਿਆਲ ਹੈ ਇਸ ਤੋਂ ਆਸਾਨ ਤਰੀਕਾ ਸਾਨੂੰ ਦੱਸ ਨਹੀਂ ਸਕਦੇ। ਜੇ ਅਨੰਦਪੁਰ ਮਜ਼ਬੂਤ ਕਰਨਾ ਹੈ ਅਤੇ ਕੇਸ਼ਗੜ੍ਹ ਮਜ਼ਬੂਤ ਕਰੋ। ਅਤੇ ਕੇਸ਼ਗੜ੍ਹ ਦੀ ਇੱਕ ਹੋਰ ਬੜੀ ਸਿਫਤ ਹੁੰਦੀ ਹੈ ਕਿਲ੍ਹਿਆਂ ਦੀ, ਜੇ ਕੋਈ ਬਾਹਰੋਂ ਹਮਲਾ ਕਰੇ ਨਾ ਅਤੇ ਕਿਲ੍ਹੇ ਦੀ ਦੀਵਾਰ ਅੰਦਰ ਸ਼ਗਾਫ ਪੈ ਜਾਂਦਾ ਹੈ। ਜਿਹੜੇ ਅੰਦਰ ਕਿਲ੍ਹੇ ਦੇ ਹੁੰਦੇ ਨੇ ਨਾ, ਉਹ ਕੋਸ਼ਿਸ਼ ਕਰਦੇ ਨੇ, ਜ਼ੋਰ ਲਾਉਂਦੇ ਨੇ, ਇਹ ਦੀਵਾਰ ਜਲਦੀ ਇਸ ਨੂੰ ਪੂਰੀਆਂ ਕਰ ਲਈਏ, ਠੀਕ ਕਰ ਲਈਏ, ਰੋਕ ਲਈਏ, ਫਟ ਪਤਾ ਲੱਗ ਜਾਂਦਾ ਹਮਲਾ ਹੋ ਗਿਆ। ਇਸ ਤੋਂ ਵੱਡਾ ਆਸਾਨ ਤਰੀਕਾ ਹੁੰਦੇ ਕੋਈ ਨਹੀਂ ਨਾ, ਕਿ ਸਾਨੂੰ ਫਟ ਪਤਾ ਲੱਗ ਜਾਂਦਾ ਸਾਡੇ 'ਤੇ ਹਮਲਾ ਹੋ ਗਿਆ ਕਿਸੇ ਬਾਹਰਲੇ ਦਾ। ਪਹਿਲਾ ਹਮਲਾ ਕੇਸਾਂ ਉੱਤੇ ਹੁੰਦਾ ਹੈ। ਜਿਸ ਲਈ ਕੋਈ ਕੇਸ ਉਤਾਰ ਰਿਹਾ ਹੈ, ਕੇਸਾਂ ਦੀ ਬੇਦਬੀ ਕਰ ਰਿਹਾ ਹੈ, ਸਮਝ ਲਓ ਉਸ ਕੇਸ਼ਗੜ੍ਹ ਜੋ ਹੈ ਜਾਂ ਜਿਸ ਸਥਾਨ ਦੇ ਅਸੀਂ ਅੱਜ ਰਾਖੇ ਹਾਂ ਇਸ ਦੇ ਉੱਤੇ ਹਮਲਾ ਕਰ ਰਿਹਾ। ਦੂਸਰੇ ਜਿਹੜਾ ਕੋਈ ਅੰਦਰੋਂ ਨੱਸੇ ਵੀ ਪਤਾ ਲੱਗ ਜਾਂਦਾ ਹੈ, ਗੜ੍ਹ 'ਚੋਂ ਕਿਵੇਂ ਨੱਸੇਗਾ, ਜਾਂ ਛਾਲ ਮਾਰ ਕੇ ਨੱਸੇਗਾ, ਜਾਂ ਸੰਨ ਮਾਰ ਕੇ ਨੱਸੇਗਾ। ਇਹ ਜਿਤਨੇ ਕੇਸ ਕਤਲ ਕਰਾਉਣ ਵਾਲੇ ਹਨ, ਇਹ ਸਮਝ ਲਓ ਸੰਨ ਮਾਰ ਕੇ ਗੁਰੂ ਗੋਬਿੰਦ ਸਿੰਘ ਦੇ ਦਰ ਤੋਂ ਨੱਸਣਾ ਚਾਹੁੰਦੇ ਨੇ। ਇਸ ਕਰਕੇ ਆਪਨੇ ਕੇਸ਼ਗੜ੍ਹ ਥਾਂ ਹੀ ਰੱਖ ਨਾ ਹੀ ਰੱਖ ਦਿੱਤਾ, ਤਾਂ ਕਿ ਕੇਸ਼ਗੜ੍ਹ ਮਜ਼ਬੂਤ ਹੋਏਗਾ, ਆਨੰਦ ਦੀ ਅਵਸਥਾ ਪ੍ਰਾਪਤ ਹੋਣੀ ਸ਼ੁਰੂ ਹੋ ਜਾਏਗੀ। ਇਹ ਹੁਣ ਬਹਿਸ ਕਰਨ ਦੀ ਲੋੜ ਨਹੀਂ ਕਿ ਫਲਾਣੇ ਕੋਲ ਕੇਸ ਸਨ, ਫਲਾਣੇ ਕੋਲ ਨਹੀਂ ਸਨ। ਸਾਨੂੰ ਹੁਕਮ ਹੈ ਕਿ ਕੇਸ ਰੱਖਣੇ ਹਨ ਅਤੇ ਕੇਸ ਸਾਡੀ ਮੋਹਰ ਹੈ। ਦੂਸਰਾ ਹੁਕਮ ਉਹਨਾਂ ਨੇ ਕੀਤਾ ਸੀ, ਕੰਘਾ ਦੋਏ ਵਕਤ ਕੇਸਾਂ ਸੀ ਪਾਲਣਾ ਕਰਨੀ। ਇਸ ਦੇ ਅਰਥ ਸਾਫ ਨੇ, ਸੁਚਮ ਤਾਂ ਹੈ ਹੀ ਪਰ ਸਭ ਤੋਂ ਵੱਡਾ ਸੁਚੇਤੀ ਹੈ। ਕੇਸ ਦੇ ਠੀਕ ਅਰਥ ਨੇ ਸੁਚ ਅਤੇ ਸੁਚੇਤੀ। ਸੁਚੇਤ ਰਹੇਗਾ ਇਨਸਾਨ ਜੇ ਕੰਘਾ ਵਿੱਚ ਕੇਸ ਰੱਖਦਾ ਹੈ ਅਤੇ ਕੇਸ ਨਾਲ ਕੰਘੇ ਨਾਲ ਕੇਸਾਂ ਦੀ ਸਵਾਰਦਾ ਹੈ, ਉਸਦੀ ਸੁਚੇਤੀ ਕਾਇਮ ਰਹੇਗੀ, ਉਹਦੀ ਸੁਰਤ ਕਾਇਮ ਰਹੇਗੀ। ਇਸ ਕਰਕੇ ਸਾਨੂੰ ਉਹਨਾਂ ਨੇ ਕੰਘਾ ਦਿੱਤਾ ਕਿ ਸੁਚੇਤ ਅਤੇ ਸੁਚਮ ਦੀ ਇੱਕ ਨਿਸ਼ਾਨੀ ਹੈ। ਕਿਰਪਾਨ ਦੇ ਬਾਰੇ ਸਾਰੀ ਦੁਨੀਆ ਹੁਣ ਜਾਣ ਗਈ ਹੈ। ਕਿਰਪਾਨ ਦੋ ਅੱਖਰਾਂ ਦਾ ਮਜਮੂਆ ਹੈ, ਕਿਰਪਾ ਅਤੇ ਆਨ, ਇਹ ਦੋ ਅੱਖਰਾਂ ਜੁੜ ਕੇ ਬਣੇ ਹੈ ਕਿਰਪਾਨ। ਅਤੇ ਹਿੰਦੁਸਤਾਨ ਦੀ ਆਇਨ ਵਿੱਚ, ਹਿੰਦੁਸਤਾਨ ਦੇ ਵਿਧਾਨ ਵਿੱਚ ਇੱਕ ਤਹਾਰਾ ਵਿੱਚ ਉਸ ਵੇਲੇ ਦੇ ਮੈਂਬਰ ਪਾਰਲੀਮੈਂਟ ਨੇ ਜਿਹੜੇ ਸਨ ਸਾਡੇ, ਇਹ ਜ਼ੋਰ ਨਾਲ ਪੁਆਇਆ, ਕਿਉਂਕਿ ਸ਼ੁਰੂ ਵਿੱਚ ਅਸੀਂ ਕਹਿ ਰਹੇ ਸਾਂ ਕਿ ਕਿਰਪਾਨ ਸਾਡੀ ਰਹਿਤ ਦਾ ਹਿੱਸਾ ਹੈ। ਉਹਦੇ ਵਿੱਚ ਇਹ ਸ਼ਬਦ ਪੈ ਗਏ ਕਿ ਸਿੱਖਸ ਆਰ ਅਲਾਊਡ ਟੂ ਕੈਰੀ ਕਿਰਪਾਨ ਇਰਰਿਸਪੈਕਟਿਵ ਆਫ ਇਟਸ ਲੈਂਥ ਐਨੀਵੇਅਰ ਇਨ ਇੰਡੀਆ। ਭਾਵ ਇਹ ਹੈ ਕਿ ਕਿਰਪਾਨ ਐਸੀ ਹੈ ਜੋ ਸਿੱਖ ਨੂੰ इस गल का ज्ञान दिंदी रहिंदी है कि सिख कोल किरपा है या आन लई मरदा है, होर इस कोल कुछ नहीं है। उस वेले भी बड़ी बहस हुई है पार्लीमेंट अंदर कि तुसी किरपान दी थावे तलवार क्यों नहीं लिखते। इसका जवाब एक तो बड़ा आसान है कि गुरु गोबिंद सिंह जी महाराज ने शस्त्र नाम माला एक बाणी लिखी है जो दसम ग्रंथ विच है कि जितने शस्त्र महाराज दे वेले प्रचलित सन उन्हां दी उन्हां ने एक माला लिख दिती, ना है शस्त्र नाम माला। जे किरपान शस्त्र हुंदी ना तो 283 शस्त्र अंदर आई जरूर होंगी। 283 शस्त्रां दी आपने नाम माला लिखी है, या इंज कह लो कलगीधर पातशाह 283 शस्त्र चला सकते सन, उन्हां विच किरपान दा शब्द नहीं है। तो माथा ठनकना चाहिए है कि शस्त्र नाम माला अंदर किरपान क्यों नहीं लिखी। इसका दूसरा अर्थ हो गया किरपान हथियार नहीं है, किरपान शस्त्र नहीं है, किरपान पावर विद आनर है। ये तो या आन वास्ते है या किसी की कृपा करके उठेगी। ये फिर पार्लीमेंट अंदर उस वेले दे होम मिनिस्टर सरदार पटेल ने एक मूँह फट औरत जिदा ना बेगम अजीज रसूल सी उन्हें जवाब विच कहा सी, बेगम तुम बार बार कह रही हो कि इस आइन में किरपान की जगह तलवार क्यों लिखी है, मैं तुम्हें इतना बतला देना चाहता हूँ कि तलवार जब किसी सिख के पास चली जाती है तो किरपान हो जाती है। बस इतना ही फर्क है। जिसले सिख दे हाथ विच होएगी वो अपनी सुरत कायम रख के चलाएगा। इयो ही सानू गुरु हरगोबिंद पातशाह ने, इयो ही सानू कलगी वाले ने, इस करके किरपान साडा अंग बन गया। अते आपने कछहरा दिता, कछहरे दे अर्थ भी यही ने कि जति है ये इंसान संसार अंदर अपने जे सारे ये गुण ने इनू संकोच न रखता है, ये थां थां दे उते जाके अपनी जेड़ी काम वाशना है उसनू पूरिया नहीं करिया फिरदा। अते दूसरे ये किसे होर संसार दे उन्हां ग्रंथां दे चलन दी या नहीं करता, क्योंकि कछहरा इस गल का चिन्ह है कि कछहरा पहनन वाला गुरु का बन गया है। अते आप जानते हो जिस वेले वेद पाठ करना है एक गल बड़ी जरूरी है वेद पाठी लई कि वो अनसीता कपड़ा पाए, बाकी होर बड़ा कुछ है वेद पाठ लई। जिसले कोई वेद का पाठ करेगा हमन दे खास वेदी दे उते बाकी चीज़ा करे ना करे एक ओदे लई बड़ा जरूरी है कि वो अनसीता कपड़ा पाए। अते ए मुसलमान लई है जिस वेले वो मक्के जाएगा उसनू जे मर्द है ते अनसीती एक चादर, जे औरत है तो उन्हें दो चादर, उथे भी अनसीता कपड़ा पा के जाना है। इस दे अर्थ ये हुए वेद पाठ हो नहीं सकता जद तक कपड़ा अनसीता नहीं, ते कछहरा बन नहीं सकता जद तक सीता नहीं गया। मेरा ख्याल है इस तो आला बात सानू गुरु समझा नहीं सन सकते। हर कछहरे दा तहारनी वेदां दे ज्ञान वाला है अते वेद तो उच्चा है। ये सानू एक दात बड़ी आसानी नाल देगे। इस करके आपने कहा कि विसाए नहीं करना। इस तो वड्डी दात सानू आपने ये दिती ताकि असी लोग जेड़े बाकी चार हुक्म आपने कीते हन उन्हां ते भी पैरा देईए। हुण तमाकू बारे किसी नू मेरा ख्याल है सानू दलील देने की लोड़ नहीं है, दलीलां सारी दुनिया दे रही है। ऐ कल इंजे मन विच आया बैठे बैठे कुछ अपने वीरां भरावां नाल, खासकर इस स्थान दियां कुछ सिखां नाल जिन्हां नू वह सरदे पुजदे हन, दात है सिंह सभा दे मुखियां नाल। एक गल मैं सुभावक जी कही कि देखो हुण दुनिया कितनी छोटी हो गई है, सारी दुनिया अंदर असी आसानी नाल अपना मैसेज दे सकने हाँ। हुण कोई मुश्किल नहीं है कि तुसी कोई वक्त खरीद के सैटेलाइट दा जो भी चाहो गुरु नानक साहब दे पुरब ते या कलगीधर पातशाह दे पुरब ते या विसाखी ते दुनिया नू दे सकते हो, एक आसान तरीका है। अते जिस वेले वो फैक्स मंगाई गई रेट्स की ने भेजी को ना लिख दे ना रोजी वाले या बाकी वाले कि ये रेट से होंगे, ते जिसले फैक्स आई थले लिखिया सी हर चीज साढ़े टेलीविजन ते दिखाई जा सकती है
ਪਰ ਸਿਗਰਟ ਬਾਰੇ ਕਦੀ ਕੋਈ ਚੀਜ਼ ਨਹੀਂ ਦਿਖਾਈ ਜਾਏਗੀ। ਇਹ ਅੱਜ ਦੀ ਦੁਨੀਆ ਹੈ ਜਿਹਦੇ ਰਾਹੀਂ ਸ਼ਾਇਦ ਇਹਨਾਂ ਨੂੰ ਕਰੋੜਾਂ ਰੁਪਏ ਲੱਭਣੇ ਹਨ, ਪਰ ਇਤਨੀ ਇਤਿਹਾਤ ਸਾਰੀ ਦੁਨੀਆ ਕਰ ਰਹੀ ਹੈ। ਮੇਰੇ ਕਹਿਣ ਦਾ ਭਾਵ ਹੈ ਕਿ ਸਾਨੂੰ ਵੀ ਆਪਣਾ ਜੋ ਧਰਮ ਹੈ, ਆਪਣਾ ਜੋ ਇਸ਼ਟ ਹੈ, ਇਸ ਬਾਰੇ ਸਾਰੀ ਦੁਨੀਆ ਅੰਦਰ ਜਿਹਨੂੰ 9 ਕਰੋੜ ਜਾਂ 9 ਅਰਬ ਜਾਂ 40 ਕਰੋੜ ਆਦਮੀ ਦੇਖ ਰਿਹਾ ਹੈ, ਕੋਈ ਨਾ ਕੋਈ ਪ੍ਰਬੰਧ ਹੋਣਾ ਚਾਹੀਦਾ। ਜੋ ਲੱਗੇ ਹੋਏ ਨੇ ਕਿ ਸਿਗਰਟ ਮਾਰੂ ਹੈ, ਸਾਨੂੰ ਵੀ ਨਸ਼ਾ ਅਤੇ ਤੰਬਾਕੂ ਜੋ ਗੁਰੂ ਗੋਬਿੰਦ ਸਿੰਘ ਦੀ ਦਾਤ ਸਾਨੂੰ ਮਿਲੀ ਹੋਈ ਹੈ, ਕੇ ਨੇ ਇਸ ਨੂੰ ਨਹੀਂ ਸੇਵਣਾ। ਇਹ ਇੱਕ ਮੈਂ ਸਮਝਣਾ ਬੜੀ ਭਾਰੀ ਦੇਣ ਸੀ, ਕਿਉਂਕਿ ਇਹ ਵੀ ਯਾਦ ਰੱਖਣਾ ਸਿਰਫ ਇੱਕ ਤੰਬਾਕੂ ਐਸਾ ਹੈ ਨਿਰਾ ਸਰੀਰ ਖਰਾਬ ਨਹੀਂ ਕਰਦਾ, ਨਿਰਾ ਦਿਮਾਗ ਖਰਾਬ ਨਹੀਂ ਕਰਦਾ, ਨਿਰਾ ਆਚਰਨ ਖਰਾਬ ਨਹੀਂ ਕਰਦਾ, ਨਿਰੀਆਂ ਅੱਖਾਂ ਖਰਾਬ ਨਹੀਂ ਕਰਦਾ, ਬਲਕਿ ਦਸਮ ਦੁਆਰ 'ਤੇ ਵੀ ਹੱਲਾ ਸਿਗਰਟ ਹੀ ਕਰਦਾ ਹੈ। ਅਤੇ ਜਿਸ ਵੇਲੇ ਸਿਗਰਟ ਦਾ ਧੂੰਆਂ ਕੋਈ ਪੀ ਲਵੇ, ਜੇ ਉਹ ਦਸਵੇਂ ਦੁਆਰ ਵਿਚਰ ਰਿਹਾ ਹੈ, ਆਪਣੇ ਆਪ ਉਸਦਾ ਦਸਵੇਂ ਦੁਆਰ ਖਤਮ ਹੋ ਜਾਏਗਾ। ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਮੇਰੇ ਸਿੱਖ ਨੇ ਤਾਂ ਰੋਜ਼ ਸੋਦਰ ਪੜ੍ਹਨੀ ਹੈ, ਸੋਦਰ ਜਾਣਾ ਹੈ, ਅੰਮ੍ਰਿਤ ਵੇਲੇ ਵੀ ਸੋਦਰ ਪੜ੍ਹਨੀ ਸੂ, ਸ਼ਾਮ ਨੂੰ ਵੀ ਸੋਦਰ ਪੜ੍ਹਨੀ ਹੈ। ਅਤੇ ਸਿਗਰਟ ਦਾ ਧੂੰਆਂ ਜਿਸ ਵੇਲੇ ਭਾਵੇਂ ਐਕਟਿਵ ਤੌਰ 'ਤੇ ਭਾਵੇਂ ਪੈਸਿਵ ਤੌਰ 'ਤੇ ਪੀ ਲਿਆ, ਸੋਦਰ ਟੁੱਟ ਜਾਏਗਾ। ਇਸ ਕਰਕੇ ਆਪ ਨੇ ਹੁਕਮ ਦਿੱਤਾ ਇਸ ਨੂੰ ਨਹੀਂ ਸੇਵਣਾ। ਅਤੇ ਦੂਸਰਾ, ਅਪਾਖਿਆ ਕਾ ਕੁੱਠਾ ਖਾਵੇ ਨਾਹੀਂ, ਇਸ ਦੇ ਅਰਥ ਵੀ ਇਹੀ ਸਨ ਕਿ ਖਾਣ ਦੀ ਗੁਲਾਮੀ ਕਦੀ ਸਿੱਖ ਨੇ ਮੰਨੀ ਨਹੀਂ ਹੈ। ਨਾਲ ਦਾ ਭਰਾ ਇਹ ਪ੍ਰਚਾਰ ਕਰਨ ਲੱਗ ਪਿਆ ਸੀ ਕਿ ਜਿਸ ਨੇ ਕੁੱਠਾ ਖਾ ਲਿਆ ਹੈ, ਆਸਾਨ ਤਰੀਕਾ ਸੀ ਇਸਲਾਮ ਦੇ ਅੰਦਰ ਉਸਨੂੰ ਦਾਖਲ ਕਰਨ ਦਾ। ਇਸ ਕਰਕੇ ਮਹਾਰਾਜ ਨੇ ਕਿਹਾ, ਖਾਣ ਰਾਹੀਂ ਜੋ ਤੇਰੇ ਧਰਮ ਵਿੱਚ ਦਾਖਲ ਹੋ ਰਿਹਾ ਹੈ, ਤੈਨੂੰ ਦਾਖਲ ਕਰ ਰਿਹਾ ਹੈ, ਉਸ ਤੋਂ ਤੂੰ ਬਚ ਕੇ ਰਹੀਂ। ਤੁਸੀਂ ਆਪ ਦੇਖ ਰਹੇ ਹੋ, ਕੁਛ ਲੋਕ ਸਿਰਫ ਖਾਣ ਦੀ ਬਾਤ ਕਹਿ ਕੇ ਤੁਹਾਨੂੰ ਆਪਣੇ ਇਸ ਕੀਮਤੀ ਧਰਮ ਨਾਲ, ਕੀਮਤੀ ਵਿਰਸੇ ਨਾਲ ਤੋੜ ਦਿੰਦੇ ਨੇ। ਇਸ ਕਰਕੇ ਮਹਾਰਾਜ ਨੇ ਦੂਜਾ ਹੁਕਮ ਦਿੱਤਾ ਕਿ ਕਦੀ ਵੀ ਖਾਣ ਦੀ ਗੁਲਾਮੀ, ਹੁਕਮ ਤੇ ਗੁਰੂ ਨਾਨਕ ਸਾਹਿਬ ਦਾ ਸੀ, ਆਪ ਨੇ ਸਾਡੇ ਕੋਲੋਂ ਪ੍ਰਣ ਲੈ ਲਿਆ ਕਿ ਅਪਾਖਿਆ ਕਾ ਕੁੱਠਾ ਖਾਵੇ ਨਹੀਂ, ਕਦੀ ਇਸ ਨੇ ਗੁਲਾਮੀ ਸਹਾਰਨੀ ਨਹੀਂ ਹੈ, ਇਹ ਸੁਤੰਤਰ ਹੈ। ਤੀਸਰਾ ਹੁਕਮ ਆਪ ਜਾਣਦੇ ਹੀ ਹੋ ਜੋ ਆਪ ਨੇ ਦਿੱਤਾ ਕਿ ਪਰ ਤਨਗਾਮੀ ਨਹੀਂ ਹੋਣਾ। ਇਹ ਮੈਂ ਕਹਿ ਕੇ ਤਾਂ ਕਿ ਅੱਜ ਦੀ ਦੁਨੀਆ ਅੰਦਰ ਜਾਂ ਆਉਣ ਵਾਲੀ ਦੁਨੀਆ ਅੰਦਰ ਇਹ ਹੁਕਮ ਸਾਨੂੰ ਯਾਦ ਰਹੇ। ਹੁਣ ਤੁਸੀਂ ਦੇਖ ਰਹੇ ਹੋ, ਜੇ ਸਿਗਰਟ ਦੀ ਗੱਲ ਗੁਰੂ ਗੋਬਿੰਦ ਸਿੰਘ ਜੀ ਦੀ ਕਹੀ ਹੋਈ ਸਾਰੀ ਦੁਨੀਆ ਮੰਨ ਰਹੀ ਹੈ, ਮੰਨ ਜਾਏਗੀ, ਅਤੇ ਬੜੀ ਛੇਤੀ ਮੰਨ ਰਹੀ ਹੈ, ਜੇ ਅਸੀਂ ਉਸ ਨੂੰ ਭਾਵੇਂ ਮਨਾਉਣ ਦਾ ਜਾਂ ਪ੍ਰਚਾਰ ਦਾ ਨਹੀਂ ਕੀਤਾ ਯਤਨ, ਆਪਣੇ ਆਪ ਦੁਨੀਆ ਨੂੰ ਸਮਝ ਆਏ ਕਿਤਨੀ ਮਾਰੂ ਹੈ। ਇਸੇ ਤਰ੍ਹਾਂ ਹੀ ਇਹ ਵੀ ਸੰਸਾਰ ਨੂੰ ਸਮਝ ਆ ਰਹੀ ਹੈ ਕਿ ਜੇ ਇਨਸਾਨ ਨਿਜ ਨਾਰੀ ਕੇ ਸੰਗ ਨਿਉਂ ਨਹੀਂ ਵਧਾ ਰਿਹਾ, ਤਾਂ ਐਸੀ ਮਾਰੂ ਬਿਮਾਰੀ ਦਾ ਸ਼ਿਕਾਰ ਹੋ ਜਾਏਗਾ ਜਿਸ ਦਾ ਸੰਸਾਰ 'ਤੇ ਇਲਾਜ ਹੈ ਹੀ ਨਹੀਂ ਹੈ। ਇਸ ਕਰਕੇ ਆਪ ਨੇ ਸਾਨੂੰ ਬਚਾ ਲਿਆ ਕਿ ਕਿਸੇ ਵੇਲੇ ਵੀ ਪਰ ਤਨਗਾਮੀ ਨਹੀਂ ਹੋਣਾ, ਏਕਾ ਨਾਰੀ ਜਤੀ ਹੋਏ। ਇਹ ਆਪ ਨੇ ਹੁਕਮ ਦੇ ਕੇ ਸਾਨੂੰ ਉਸ ਸੰਸਾਰ ਅੰਦਰ ਵਿਚਰਨ ਦੀ ਜਾਚ ਸਿਖਾ ਦਿੱਤੀ, ਤਾਂ ਕਿ ਸਰੀਰ ਵੀ ਇਸ ਦਾ ਕੰਚਨ ਰਵੇ, ਆਤਮਾ ਇਸ ਦੀ ਉਡਾਰੀ ਮਾਰਦੀ ਰਵੇ, ਕਦੀ ਪਸ਼ੂ ਵਾਲਾ ਜੀਵਨ ਜੀ ਕੇ ਸੰਸਾਰ ਤੋਂ ਨਾ ਜਾਏ। ਇਹ ਆਪ ਨੇ ਸਾਡੇ 'ਤੇ ਰਹਿਮਤ ਕੀਤੀ ਸੀ, ਜੋ ਹੁਕਮਨਾਮਾ ਕਾਬਲ ਦੀ ਸੰਗਤ ਨੂੰ ਭੇਜਿਆ, ਇਹ ਹੁਕਮਨਾਮਾ ਸਾਰੇ ਸੰਸਾਰ 'ਤੇ ਹੁਣ ਵੀ ਪ੍ਰਚਲਿਤ ਹੈ। ਇਸ ਕਰਕੇ ਕੋਈ ਉੱਦਮ, ਕੋਈ ਉਪਰਾਲਾ ਜਿਹੜਾ ਦਿਨ ਆ ਰਿਹਾ ਹੈ, 300 ਸਾਲ ਖਾਲਸੇ ਦਾ ਜਨਮ ਦਿਹਾੜਾ, ਹੋਰ ਤਾਂ ਅਸੀਂ ਕੁਛ ਨਹੀਂ ਕਰ ਸਕਦੇ ਉਹਦੀ ਦੇਣ ਨੂੰ। ਇੱਕ ਗੱਲ ਕਰ ਸਕਦੇ ਹਾਂ ਕਿ ਜਿਸ ਵੇਲੇ 1999 ਆਵੇ, 21ਵੀਂ ਸਦੀ ਅਸੀਂ ਦਾਖਲ ਹੋਣ ਲੱਗੀਏ, ਸਾਰਾ ਪੰਥ ਜੇ ਅੰਮ੍ਰਿਤ ਪਾਨ ਕਰਕੇ ਇੱਕ ਅਰਦਾਸ ਕਰੇਗਾ, ਕਲਗੀ ਵਾਲਿਆ ਤੇਰੇ ਹੁਕਮ ਮੁਤਾਬਕ ਦੇਖ ਅਸੀਂ ਤੇਰੇ ਬਣ ਗਏ ਹਾਂ, ਹੁਣ ਸਾਨੂੰ ਬੁੱਝਣਾ ਅੱਗੇ ਨਾ ਸੁੱਟ, ਹੁਣ ਸਾਨੂੰ ਸੰਸਾਰ 'ਤੇ ਰੋਲਣ ਵਾਸਤੇ ਨਾ ਸੁੱਟ। ਉਹ ਆਪ ਸੁਣੇਗਾ, ਸੁਣਦਾ ਹੈ, ਉਸਦਾ ਆਪਣਾ ਹੀ ਇਹ ਬਿਰਧ ਹੈ ਕਿ ਮੈਂ ਲੜਾਂਗਾ ਵਿੱਚ ਪੰਥ ਦੇ ਹੋ ਕੇ ਸਿਪਾਹ, ਮੈਂ ਸਿਪਾਹੀ ਹੋ ਕੇ ਵਿਚਕਾਰ ਲੜਾਂਗਾ, ਸਿਰਫ ਤੂੰ ਰਹਿਤ ਉਸਨੂੰ ਤਾਰ। ਮੈਂ ਇਸ ਕਰਕੇ ਆਪ ਨੂੰ ਇਹ ਬਾਤ ਸੁਣਾਉਣ ਲੱਗਾ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਿਸ ਲਈ ਆਪਣੇ ਬੇਟੇ ਗੁਰੂ ਗੋਬਿੰਦ ਸਿੰਘ ਜੀ ਨੂੰ 9 ਸਾਲ ਦੀ ਉਮਰ ਅੰਦਰ छाती नाल ला के ए बचन के सन। तुसी अंदाजा लगाओ गुरु तेग बहादुर दा सिर कितना उच्चा होया होएगा। अते बहुतियां नूं शायद नहीं पता, जिस वेले आप पटना साहब तो आए ने, मां गुजरी नाल है, मखोवाल पिंड दा नां है, कितना उंजे बड़े सुरत वाले सन, जिदा अंत ही कोई निकल गई धर पातशाह दा। देखो मां दे नाल बेटा आ रहा है, मिलना प्यो नूं है, कैसा रस्ता सानूं दस गए ने। मां दी उंगल नाल है, मिल प्यो रहा है, आंदिया सार की आख्या ने, आनंद बिहार मेरी माए सतगुरु में पाया। कैसी सुरत वाला होएगा कलगी वाला, बाप नूं देख के मुख चो निकलिया की ये, आनंद बिहार मेरी माए सतगुरु में पाया, मां तेरा शुक्र है कि मैनू सतगुरु दे दीदार होए। ते धन गुरु गोबिंद सिंह, धन गुरु तेग बहादुर कहन लगे, अज तो बाद इस माखोवाल दा नां आनंदपुर होवेगा। ये आनंदपुर नां इसका पिया है कि एक आवाज मुँह चो निकली कि मां तू मैनू सतगुरु को लैके आई है पिता। लेकिन देखने बाद कितना फिर चार चढ़िया, वह भी इतिहास लिखे है, छाती न ला के गुरु तेग बहादुर कहन लगे, जिस कहल तेरा तेरे वर्गा बेटा है उसके बाप नू कदी मायूसी नहीं आ सकते। बस मेरे अंदरली इच्छा यह है कदी कलगीधर पातशाह इस 2 करोड़ दे पंथ विचों किसे एक सिख नू छाती न ला के कहे, जिस वर्गा जिस दा तेरे वर्गा बेटा है उस कलगीधर नू कदी मायूसी नहीं आ सकती। वाहिगुरु जी का खालसा।
जोत